ਪਰ ਮੁਸਲਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਦੀ ਮਹਾਂਪੁਰਸ਼ਾਂ ਦੇ ਤਪਸਥਾਨ ਤੇ ਬੈਠੇ ਹਾਂ, ਮਨ ਬਿਰਤੀਆਂ ਸਤਿਗੁਰੂ ਜੀ ਦੇ ਚਰਨਾਂ 'ਚ ਇਕਾਗਰ ਕਰਕੇ ਹਾਜ਼ਰੀ ਲਵਾਈਏ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਅਪਾਰ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਨੇ ਕੀਤੀ ਹੈ, ਜੋ ਇਹ ਬਹੁਤ ਸੁੰਦਰ ਅਸਥਾਨ ਨਿਰਮਲ ਕੁਟੀਆ ਬਣੀ ਮਾਜਰੇ ਵਿੱਚ ਨਿਰਮਲੇ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਸਾਧੂਆਂ ਨੇ ਜਪ ਤਪ ਨਾਲ ਕਾਇਮ ਕੀਤੀ ਹੈ। ਜਿਸ ਨਗਰ ਵਿੱਚ, ਜਿਸ ਧਰਤੀ 'ਤੇ ਮਹਾਂਪੁਰਸ਼ ਸਾਧੂਆਂ ਦੇ ਚਰਨ ਪੈ ਜਾਂਦੇ ਹਨ, ਉਹ ਤੀਰਥ ਬਣ ਜਾਂਦਾ ਹੈ। 68 ਤੀਰਥ ਜੈ ਸਾਧ ਭਗਤ ਹੈ। ਇੱਕ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਭਗਤ ਕਬੀਰ ਜੀ ਨੇ ਉਹ ਸਵਾਲ ਕੀਤਾ ਹੈ, ਹੋ ਕਬੀਰ ਹੋ ਪਿਆ ਉਦਾਸ, ਤੀਰਥ ਬੜਾ ਕੇ ਹਰ ਕਾ ਦਾਸ। ਇਹ ਸਵਾਲ ਮਹਾਰਾਜ ਕਬੀਰ ਜੀ ਪੁੱਛਦੇ ਹੈ ਵੀ ਦੱਸੋ, ਤੀਰਥ ਵੱਡਾ ਹੈ ਜਾਂ ਹਰੀ ਦਾ ਦਾਸ ਵੱਡਾ ਹੈ? ਸਮਾਨਿਆ ਸਾਡੇ ਵਰਗੇ ਲੋਕ ਇਹ ਕਹਿਣਗੇ ਵੀ ਤੀਰਥ ਵੱਡਾ ਹੈ। ਇੱਕ ਪਾਸੇ ਕੋਈ ਬ੍ਰਹਮ ਗਿਆਨੀ ਸਾਧੂ ਮਹਾਂਪੁਰਸ਼ ਬੈਠਾ ਹੋਵੇ, ਇੱਕ ਪਾਸੇ ਤੀਰਥ ਹੋਣ ਸਾਨੂੰ ਚੋਣ ਕਰਨ ਵਾਸਤੇ ਕਿਹਾ ਜਾਵੇ, ਆਮ ਆਦਮੀ ਤੀਰਥ ਨੂੰ ਵੱਡਾ ਕਹੇਗਾ? ਪਰ ਸਤਿਗੁਰੂ ਜੀ ਨੇ ਇਸ ਸਵਾਲ ਦਾ ਜਵਾਬ ਵੀ ਬਾਣੀ 'ਚ ਦਿੱਤਾ ਹੈ, ਕਹਿੰਦੇ ਜਾੜ ਨਵੀਂ ਤਪੈ ਭਗੀਰਥ ਆਣੀ, ਕੇਦਾਰ ਥਾ ਪਿਓ ਮਹਿਸਾਈ, ਕਾਸ਼ੀ ਕ੍ਰਿਸ਼ਨ ਚਰਾਵਤ ਗਾਓ, ਫਿਰ ਹਰ ਜਨ ਸੋਭਾ ਪਾਈ। ਜਿੰਨੇ ਤੀਰਥ ਨੇ ਸੰਸਾਰ ਦੇ ਵਿੱਚ, ਉਹ ਮਹਾਂਪੁਰਸ਼ਾਂ ਸਾਧੂਆਂ ਬ੍ਰਹਮ ਗਿਆਨੀਆਂ ਜਪੀ ਤਪੀਆਂ ਨੇ ਕਾਇਮ ਕੀਤੇ। ਜੇ ਤਪਵਿੱਚਰ ਭਗੀਰਥ ਤਪ ਕਰਕੇ ਗੰਗਾ ਨੂੰ ਪ੍ਰਗਟ ਨਾ ਕਰਦਾ, ਅੱਜ ਜੋ ਗੰਗਾ ਸਭ ਤੋਂ ਵੱਡਾ ਮਹਾਨ ਤੀਰਥ ਮੰਨਿਆ ਜਾਂਦਾ ਹੈ, ਔਰ ਜਿੱਥੇ ਜਿਸਦੇ ਇਸ਼ਨਾਨ ਦਾ ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਬਹੁਤ ਉਲੇਖ ਹੈ, ਇੱਥੋਂ ਤੱਕ ਵੀ ਲਿਖਿਆ ਵੀ ਜਿੰਨੇ ਬਰਸ ਕਿਸੇ ਬੰਦੇ ਦੀ ਹੱਡੀ ਗੰਗਾ 'ਚ ਰਹਿੰਦੀ ਹੈ, ਓਨੇ ਬਰਸ ਓਨੇ ਯੁੱਗ ਉਹ ਸਵਰਗਾਂ 'ਚ ਰਹਿੰਦਾ। ਮੰਨਤਾ ਹੈ ਵੀ ਜੇ 100 ਸਾਲ ਕਿਸੇ ਬੰਦੇ ਦੀ ਹੱਡੀ ਕਹਿੰਦੇ ਗੰਗਾ 'ਚ ਰਹੇਗੀ ਤੇ ਉਹ 100 ਜਨਮ ਸਵਰਗਾਂ ਨੂੰ ਧੋਵੇਗਾ। ਇਸ ਤਰ੍ਹਾਂ ਦੀਆਂ ਮਾਨਤਾਵਾਂ ਹਨ। ਇਸੇ ਤਰ੍ਹਾਂ ਕੇਦਾਰਨਾਥ, ਬਦਰੀਨਾਥ, ਕਾਸ਼ੀ, ਮਥੁਰਾ, ਵ੍ਰਿੰਦਾਵਨ, ਬਹੁਤ ਸਾਰੇ ਤੀਰਥਨ, 68 ਤੀਰਥਨ। ਤੇ ਹੁਣ ਵੱਡਾ ਕਿਹੜਾ? ਸੰਤ ਵੱਡੇ ਹਨ ਕਿ ਤੀਰਥ ਵੱਡੇ ਹਨ? ਮਹਾਰਾਜ ਕਹਿੰਦੇ ਸੰਤ ਵੱਡੇ ਹਨ। ਕਿਵੇਂ ਵੱਡੇ ਹਨ? ਕਿਉਂਕਿ ਜੇ ਸੰਤ ਮਹਾਤਮਾ ਨਾ ਹੁੰਦੇ ਤੀਰਥ ਨਹੀਂ ਸੀ ਬਣਦੇ। ਜਿੱਥੇ ਪਰਮੇਸ਼ਰ ਦਾ ਪਿਆਰਾ, ਕੋਈ ਰੱਬ ਦਾ ਪਿਆਰਾ ਨਾਮ ਜਪਦਾ ਹੈ, ਬੰਦਗੀ ਕਰਦਾ, ਭਗਤੀ ਕਰਦਾ, ਉੱਥੇ ਤੀਰਥ ਬਣਦਾ, ਉਹ ਜਗ੍ਹਾ 'ਤੇ ਪੂਜਨੀਕ ਸਥਾਨ ਬਣਦਾ, ਉੱਥੇ ਦੁਨੀਆਂ ਜਾਂਦੀ ਹੈ ਮੱਥਾ ਟੇਕਦੀ। ਕਹਿੰਦੇ ਜਾਰ ਨਵੇਂ ਤਪੈ ਭਗੀਰਥ ਆਣੀ, ਜਿਹੜੀ ਗੰਗਾ ਹੈ ਉਹ ਤਾਂ ਭਗੀਰਥ ਜੀ ਲੈ ਕੇ ਆਏ ਹੈ। ਕੇਦਾਰਨਾਥ ਜਿਹੜਾ ਬਣਿਆ ਹੋਇਆ ਬਹੁਤ ਵੱਡਾ ਤੀਰਥ, ਮਹੇਸ਼ ਜੀ ਨੇ, ਸ਼ਿਵ ਜੀ ਨੇ ਸਥਾਪਿਤ ਕੀਤਾ, ਉਹਨਾਂ ਨੇ ਜਪ ਤਪ ਕੀਤਾ, ਉਹਨਾਂ ਦਾ ਸਥਾਨ ਹੈ ਉਹ ਕੇਦਾਰਨਾਥ। ਕਾਂਸ਼ੀ ਕ੍ਰਿਸ਼ਨ ਚਰਾਵਤ ਗਾਓ, ਕਾਂਸ਼ੀ ਆਦਿਕ ਸਥਾਨ ਭਗਵਾਨ ਕ੍ਰਿਸ਼ਨ, ਭਗਵਾਨ ਸ਼ਿਵ ਜੀ ਮਹਾਰਾਜ ਦੀ ਨਗਰੀ ਹੈ, ਔਰ ਜਿੱਥੇ ਕ੍ਰਿਸ਼ਨ ਜੀ ਨੇ ਗਊਆਂ ਚਰਾਈਆਂ ਨੇ, ਵ੍ਰਿੰਦਾਵਨ, ਮਥੁਰਾ, ਬ੍ਰਿਜ ਭੂਮੀ, ਉਹ ਸਾਰਾ ਗੋਵਰਧਨ ਦਾ ਇਲਾਕਾ ਸਾਰਾ ਤੀਰਥ ਬਣ ਗਿਆ। ਐਤਕੀ ਅਸੀਂ ਗਏ, ਬਾਬਾ ਜੀ ਨੇ ਸਾਨੂੰ ਭੇਜਿਆ, ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਬੈਠੇ ਨੇ ਉੱਥੇ, ਇੱਕ ਸਾਨੂੰ ਸਾਡੇ ਗੁਰਦੇਵ ਦੇ ਗੁਰਭਾਈ ਮਹਾਤਮਾ ਰਹਿੰਦੇ ਉਹਨਾਂ ਦੇ ਕੋਲ ਭੇਜਿਆ। ਬੜੇ ਉਹ ਮਸਤਾਨੇ ਦਵਾਨੇ ਪ੍ਰੇਮੀ, ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਮਥੁਰਾ ਵਿੱਚ ਇਤਿਹਾਸਿਕ ਜਗ੍ਹਾ ਕਿਹੜੀ ਕਿਹੜੀ, ਦੇਖਣ ਵਾਲਾ ਮੰਦਰ ਕਿਹੜਾ, ਮਹਾਨ ਕਿਹੜੀ ਚੀਜ਼। ਉਹ ਕਹਿਣ ਲੱਗੇ ਗਿਆਨੀ ਜੀ ਭਈ ਐਸੇ ਹੈ ਤੀਨ ਚੀਜ਼ਾਂ ਕਹਿ ਲਓ। ਇੱਕ ਤਾਂ ਕਹਿੰਦੇ ਇਹ ਭੂਮੀ ਹੈ, ਇਹ ਧਰਤੀ ਹੈ, ਇੱਥੇ ਵਰਿੰਦਾਵਨ ਮਥੁਰਾ ਕੋਕਲ ਜਿਹੜਾ ਗੋਵਰਧਨ ਦਾ ਸਾਰਾ ਉਹ ਏਰੀਆ 84 ਕੋਹ ਦਾ ਇਹ ਉਹ ਹੈ। ਦੂਸਰਾ ਕਹਿੰਦੇ ਜਮੁਨਾ, ਇੱਕ ਤਾਂ ਧਰਤੀ ਹੈ ਦੂਜਾ ਜਮੁਨਾ, ਤੀਸਰੇ ਸ਼ਹਿਰ ਬਣੇ ਨੇ ਨਾਂ ਤੇ, ਬਾਕੀ ਪੱਕਾ ਮੰਦਰ ਕਿਹੜਾ, ਕਿੱਥੇ ਬੈਠੇ ਸੀ, ਕਿੱਥੇ ਖਲੋਤੇ ਸੀ, 5000 ਸਾਲ ਦਾ ਵੇਰਵਾ ਦੇਣਾ ਮੁਸ਼ਕਲ ਹੈ, ਪਰ ਜਗ੍ਹਾ ਤਾਂ ਹੈ ਜਿੱਥੇ ਸਾਧੂਆਂ ਦੇ ਮਹਾਤਮਾ ਦੇ ਮਹਾਂਪੁਰਸ਼ਾਂ ਦੇ ਚਰਨ ਪੈ ਗਏ ਨੇ, ਉਹ ਤੀਰਥ ਬਣ ਗਿਆ। ਆਪੋ ਸਤਨਾਮ ਸ੍ਰੀ ਅੜਸਠ ਤੀਰਥ ਜੈ ਸਾਧ ਭਗਤ ਰਹਿ। ਅੱਜ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਆਂ ਮਹਾਂਪੁਰਸ਼ਾਂ ਨੇ ਜਪ ਤਪ ਕੀਤਾ ਤੇ ਤੀਰਥ ਬਣ ਗਿਆ, ਸਥਾਨ ਬਣ ਗਿਆ, ਕੁਟੀਆ ਬਣ ਗਈ ਮਹਾਤਮਾ ਦੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਪੈ ਰਹੇ ਨੇ, ਔਰ ਬਾਬਾ ਜੀ ਬਾਬਾ ਬਲਦੇਵ ਸਿੰਘ ਜੀ ਮਹਾਂਪੁਰਸ਼ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਰਹੇ ਨੇ। ਸਮਾਂ ਐਸਾ ਭਿਆਨਕ ਆ ਗਿਆ ਖਾਲਸਾ ਜੀ, ਭਈ ਹੁਣ ਗੁਰੂ ਨਾਲ ਜੋੜਨ ਵਾਲੀਆਂ ਰੂਹਾਂ ਘੱਟ ਰਹੀਆਂ ਹਨ। ਕਲਯੁਗ ਦਾ ਇਹੀ ਪਹਿਰਾ ਹੈ ਤੇ ਗੁਰੂ ਮਹਾਰਾਜ ਦੇ ਪਿਆਰੇ ਗੁਰਸਿੱਖ ਇਸ ਹਨੇਰੀ ਵਿੱਚ ਵੀ, ਇਸ ਤੂਫਾਨ ਵਿੱਚ ਵੀ ਗੁਰੂ ਦੀ ਜੋਤ ਜਗਾ ਕੇ ਬੈਠੇ ਆ ਜਿਹੜੇ, ਉਹਨਾਂ ਨੂੰ ਦਾਤ ਦੇਣੀ ਬਣਦੀ ਹੈ। ਗੁਰੂ ਸਾਹਿਬ ਪਰਮੇਸ਼ਰ ਕਿਰਪਾ ਕਰਨ, ਇਹ ਅਸਥਾਨ ਮਹਾਂਪੁਰਸ਼ਾਂ ਦੇ ਆਬਾਦ ਰਹਿਣ, ਕਿਉਂਕਿ ਜਿੱਥੇ ਸਤਿਪੁਰਸ਼ਾਂ ਦੇ ਅਸਥਾਨ ਬਾਣੀ ਪਾਣੀ ਦਾ ਪ੍ਰਚਾਰ ਹੁੰਦਾ ਹੈ, ਬਿਰਧ ਸੰਗਤਾਂ ਜੁੜਦੀਆਂ ਨੇ। ਜੇ ਇਹ ਅਸਥਾਨ ਨਾ ਹੋਣ, ਇਹ ਪ੍ਰਚਾਰ, ਇਹ ਸਮਾਗਮ ਗੁਰਮਤਿ ਦੇ ਨਾ ਹੋਣ, ਤਾਂ ਹੋਰ ਕਲਯੁਗ ਦਾ ਪਹਿਰਾ ਸਾਨੂੰ ਪਕੜ ਦੇਵੇਗਾ। ਮਹਾਂਪੁਰਸ਼ਾਂ ਨੇ ਕਥਾ ਕੀਤੀ ਸਤਿਕਾਰ ਜੋ ਗਿਆਨੀ ਜਗਦੀਪ ਸਿੰਘ ਜੀ ਨੇ ਗੁਰਬਾਣੀ ਦੀ, ਕਿਉਂਕਿ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਵੱਡਿਆਂ ਦੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਬ੍ਰਹਮ ਗਿਆਨੀ ਮਹਾਤਮਾ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਕੇ ਜੋ ਅਨੁਭਵ ਇਹਨਾਂ ਨੇ ਪ੍ਰਾਪਤ ਕੀਤਾ ਹੈ, ਉਹ ਗੁਰੂ ਦੀ ਸੰਗਤ ਵਿੱਚ ਵਰਤਾ ਰਹੇ ਹਨ। ਗੁਰੂ ਦੀ ਸੰਗਤ ਦਾ ਵਿਸ਼ੇਸ਼ ਮਹਾਤਮ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਤੇ ਕਾਸ਼ਟ ਹਰਿਆ। ਐਸਾ ਕੁਦਰਤ ਦਾ ਇੱਕ ਨਿਯਮ ਹੀ ਹੈ, ਵਿਧਾਨ ਹੀ ਹੈ, ਭਈ ਜੋ ਚੀਜ਼ ਜਿੱਥੋਂ ਮਿਲਦੀ ਹੈ ਉੱਥੋਂ ਹੀ ਮਿਲਦੀ ਹੈ। ਜੇ ਲੋਹਾ ਖਰੀਦਣਾ ਹੋਵੇ ਤੇ ਲੋਹੇ ਦੀ ਮੰਡੀ ਚੋਂ ਮਿਲਦਾ ਹੈ, ਸੋਨਾ ਖਰੀਦਣਾ ਹੋਵੇ ਸੁਨਿਆਰੇ ਦੀ ਦੁਕਾਨ ਤੋਂ ਮਿਲਦਾ ਹੈ, ਆਲੂ ਗੋਭੀ ਟਮਾਟਰ ਖਰੀਦੇ ਹੋਣ ਸਬਜ਼ੀ ਮੰਡੀ ਚੋਂ ਮਿਲਦੇ ਹਨ। ਜੈਸੀ ਜੈਸੀ ਵਸਤੂ ਦੀ ਲੋੜ ਹੈ ਵੈਸੇ ਵੈਸੇ ਅਸਥਾਨ ਤੇ ਜਾਣਾ ਪਏਗਾ, ਉੱਥੋਂ ਚੀਜ਼ ਮਿਲੇਗੀ। ਸਬਜ਼ੀ ਮੰਡੀ ਜੋ ਤੁਹਾਨੂੰ ਹੀਰੇ ਮੋਤੀ ਨਹੀਂ ਮਿਲਣੇ, ਸੁਨਿਆਰੇ ਦੀ ਦੁਕਾਨ ਤੋਂ ਤੁਹਾਨੂੰ ਸਬਜ਼ੀ ਨਹੀਂ ਮਿਲਣੀ। ਇਸੇ ਤਰ੍ਹਾਂ ਖਾਲਸਾ ਜੀ ਜਿਹੜੀ ਪਰਮਾਰਥ ਦੀ ਸਿੱਧੀ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨ ਦਾ ਸਾਧਨ ਹੈ, ਉਹ ਸਤ ਸੰਗਤ ਹੈ। ਜੇ ਕੋਈ ਮੁਕੱਦਮਾ ਲੜਨਾ ਹੋਵੇ ਤੁਸੀਂ ਡਾਕਟਰ ਕੋਲ ਜਾਓਗੇ ਤੇ ਉਹ ਜਵਾਬ ਦੇ ਦੇਵੇਗਾ, ਉਹ ਕਹੇਗਾ ਮੇਰੇ ਕੋਲ ਤੁਸੀਂ ਇਲਾਜ ਕਰਾ ਲਓ, ਮੁਕੱਦਮਾ ਲੜਨ ਵਾਸਤੇ ਵਕੀਲ ਕੋਲ ਜਾਓ, ਤੇ ਜੇ ਵਕੀਲ ਕੋਲ ਜਾ ਕੇ ਤੁਸੀਂ ਸਿਰ ਦਰਦ ਦੀ ਦਵਾਈ ਮੰਗੋ ਤੇ ਉਹ ਕਹੇਗਾ ਇਹ ਮੇਰਾ ਕੰਮ ਨਹੀਂ ਹੈ, ਇਹਦੇ ਵਾਸਤੇ ਤੁਸੀਂ ਡਾਕਟਰ ਕੋਲ ਜਾਓ। ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਪਰਮੇਸ਼ਰ ਦੇ ਪਿਆਰਿਆਂ ਕੋਲੋਂ ਹੀ ਹੋਣੀ ਹੈ, ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ, ਜਿਨ੍ਹਾਂ ਨੇ ਸੰਗਤ ਕੀਤੀ ਹੈ, ਜਿਨ੍ਹਾਂ ਨੇ ਨਾਮ ਜਪਿਆ ਹੈ, ਉਹਨਾਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਜਾਵਾਂਗੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਉਹਨਾਂ ਨੇ ਬਚਨ ਹੀ ਉਹ ਕਰਨਾ ਹੈ, ਦੂਜੀ ਬਾਤ ਨਾ ਧਰਈ ਕਾਨਾ, ਜਿਹੜੇ ਮਹਾਂਪੁਰਸ਼ ਨੇ ਦੂਜੀ ਗੱਲ ਵੱਲ ਤਾਂ ਇਕੱਲਾ ਹੀ ਨਹੀਂ ਧਰਦੇ, ਧਿਆਨ ਹੀ ਨਹੀਂ ਦਿੰਦੇ, ਉਹਦਾ ਪਰਮੇਸ਼ਰ ਵੱਲ ਧਿਆਨ ਰੱਖਦੇ ਆ। ਤੇ ਸੰਸਾਰੀ ਲੋਕਾਂ ਦਾ ਸੰਸਾਰੀ ਕੰਮਾਂ ਵਿੱਚ ਧਿਆਨ ਹੁੰਦਾ। ਇਸ ਕਰਕੇ ਜੋ ਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਮਹਾਂਪੁਰਸ਼ਾਂ ਦੀ ਸੰਗਤ ਹੈ, ਮਹਾਰਾਜ ਕਹਿੰਦੇ ਜਪ ਦੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਹੋਏ ਆਏ। ਜਿਸ ਦਿਨ ਤੋਂ ਮਹਾਂਪੁਰਸ਼ਾਂ ਦੇ, ਗੁਰਮੁਖਾਂ ਦੇ, ਸੰਤਾਂ ਭਗਤਾਂ ਦੇ ਦਰਸ਼ਨ ਹੁੰਦੇ, ਸਮਝੋ ਉਹ ਦਿਨ ਭਾਗਾਂ ਵਾਲਾ ਹੁੰਦਾ। ਧੰਨ ਸੁ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨ। ਜਿਨ੍ਹਾਂ ਜਿਨ੍ਹਾਂ ਨੇ ਗੁਰਸਿੱਖਾਂ ਦੀ, ਗੁਰਮੁਖਾਂ ਦੀ ਸੰਗਤ ਕੀਤੀ ਹੈ, ਉਹ ਤਰੇ ਹਨ ਤੇ ਤਾਰਿਆ ਹੈ। ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਵਚਨ ਆਉਂਦੇ ਹੈ। ਬਾਬਾ ਬਿਧੀ ਚੰਦ ਜੀ ਚੋਰੀ ਦਾ ਕਾਰਿਆ ਕਰਦੇ ਸਨ, ਕਿਉਂਕਿ ਉਹਨਾਂ ਦੇ ਜਿਹੜਾ ਨਾਨਕਾ ਪਿੰਡ ਹੈ ਸਰਾਲੀ, ਅੱਜ ਤੱਕ ਉੱਥੇ ਮਾਝੇ 'ਚ ਉਹਨੂੰ ਚੋਰਾਂ ਦੀ ਸਰਾਲੀ ਕਹਿੰਦੇ। ਸੰਸਕਾਰ ਬਣ ਗਏ, ਜੈਸੀ ਸੰਗਤ ਜਿਹੜੀ ਵੈਸੀ ਰੰਗਤ ਚੜ੍ਹ ਗਈ ਤੇ ਨਾਨਕੇ ਪਿੰਡ ਦੀਆਂ ਮੱਝਾਂ ਖੋਲ ਲਈਆਂ। ਉੱਥੋਂ ਚੋਰੀ ਕਰਕੇ ਤੁਰੇ ਪਿੰਡ ਬਾਹਰ ਲੱਗ ਗਈ ਪਿੱਛੇ। ਜਦੋਂ ਬਾਹਰ ਲੱਗ ਗਈ ਤੇ ਉੱਥੇ ਅੱਜ ਸਥਾਨ ਬਣਿਆ ਹੋਇਆ, ਚੋਲਾ ਸਾਹਿਬ ਸਰਾਲੀ ਸਾਹਿਬ ਦੇ ਇਲਾਕੇ ਦੇ ਵਿਚਕਾਰ ਕਰਕੇ ਸਰੋਵਰ ਵੀ ਬਣਿਆ ਹੋਇਆ। ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਅਦਲੀ ਜੀ ਬਹਿ ਕੇ ਭਜਨ ਕਰ ਰਹੇ ਸਨ। ਉਹਨਾਂ ਦੇ ਕੋਲ ਜਾ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਤੇ ਅੱਜ ਤੇ ਮੇਰੀ ਜਾਨ ਖਤਰੇ ਵਿੱਚ ਹੈ, ਅੱਜ ਮੇਰਾ ਬਚਾਅ ਕੋਈ ਨਹੀਂ, ਚੋਰ ਮੇਰੇ ਪਿੱਛੇ, ਮੈਂ ਚੋਰੀ ਕਰਕੇ ਆਇਆ ਤੇ ਪਿੰਡ ਦੀ ਬਾਹਰ ਪਿੱਛੇ ਲੱਗ ਗਈ ਹੈ, ਇਹ ਮਾਰ ਦੇਣਗੇ ਜਾਨ ਤੋਂ, ਕਿਰਪਾ ਕਰੋ ਮੇਰੀ ਜਾਨ ਬਚਾਓ। ਉਸ ਤੋਂ ਪਹਿਲਾਂ ਕੋਈ ਮਨ 'ਚ ਖਿਆਲ ਵੀ ਨਹੀਂ ਸੀ ਵੀ ਸਤਸੰਗ ਕੀ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਚੋਰੀ ਕਰਨੀ, ਹਰ ਵੇਲੇ ਚੋਰੀ ਦਾ ਹੀ ਖਿਆਲ ਰਹਿਣਾ, ਚੋਰਾਂ ਵਾਲੀ ਬਿਰਤੀ ਰਹਿਣੀ, ਪਰ ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟੇ ਪੁਰਖ ਰਸਕ ਬੈਰਾਗੀ। ਜਦੋਂ ਕੋਈ ਪੂਰਵਲਾ ਕਰਮ ਜਾਗਦਾ, ਕਿਸ ਮੋੜ ਤੇ ਜਾਗ ਪੈਣਾ, ਕਿਸ ਜਗ੍ਹਾ ਤੇ ਮਹਾਤਮਾ ਮਹਾਂਪੁਰਸ਼ ਸਾਧੂ ਦੀ ਸੰਗਤ ਮਿਲਣੀ ਹੈ, ਇਹ ਵੀ ਅਸੀਂ ਨਹੀਂ ਜਾਣਦੇ, ਪਰ ਕਰਮ ਲਿਖਿਆ ਹੁੰਦਾ ਕੋਈ ਪੂਰਵਲਾ, ਉਹ ਜਾਗ ਪੈਂਦਾ। ਮਹਾਤਮਾ ਦੇ ਦਰਸ਼ਨ ਹੋ ਗਏ, ਮਹਾਂਪੁਰਸ਼ ਦਇਆ ਦੇ ਘਰ ਜਾ ਕੇ ਕਹਿਣ ਲੱਗੇ ਸਾਡੇ ਕੋਲ ਬੈਠ ਜਾ ਤੇ ਆਹ ਆਪਣੀਆਂ ਮੱਝਾਂ ਜਿਹੜੀਆਂ ਨੇ ਛੱਪੜ ਵਿੱਚ ਵਾੜ ਦੇ। ਉਹ ਸਰੋਵਰ ਦੇ ਵਿੱਚ, ਅੱਜ ਸਰੋਵਰ ਬਣ ਚੁੱਕਾ ਹੈ, ਕੱਚਾ ਸੀ ਉਦੋਂ, ਉਹਦੇ ਵਿੱਚ ਪਸ਼ੂ ਵਾੜ ਦਿੱਤੇ ਤੇ ਬਾਬਾ ਜੀ ਦੇ ਕੋਲ ਚੌਂਕੜਾ ਮਾਰ ਕੇ ਬੈਠ ਗਿਆ। ਪਿੱਛੋਂ ਪਿੰਡ ਦੀ ਬਾਹਰ ਆ ਗਈ, ਬਾਬਾ ਜੀ ਇੱਥੇ ਕੋਈ ਚੋਰ ਤੇ ਨਹੀਂ ਆਇਆ ਮੱਝਾਂ ਲੈ ਕੇ? ਬਾਬੇ ਅਦਲੀ ਨੇ ਝੂਠ ਨਹੀਂ ਬੋਲਿਆ, ਨੇ ਕਿਹਾ ਜੋ ਕੁਝ ਹੈ ਤੁਹਾਡੇ ਸਾਹਮਣੇ। ਇਹ ਵੀ ਨਹੀਂ ਕਿਹਾ ਵੀ ਨਹੀਂ ਆਇਆ, ਇਹ ਵੀ ਨਹੀਂ ਕਿਹਾ ਵੀ ਆਇਆ। ਕਹਿੰਦੇ ਜੋ ਕੁਝ ਹੈ ਭਾਈ ਦੇਖ ਲਓ, ਤੁਹਾਡੇ ਸਾਹਮਣੇ ਹੈ, ਪਛਾਣ ਲਓ। ਐਸਾ ਪਰਮੇਸ਼ਰ ਨੇ ਕੌਤਕ ਵਰਤਾਇਆ ਵੀ ਜਿਹੜੀਆਂ ਕਾਲੀਆਂ ਸੀ ਉਹ ਪੂਰੀਆਂ ਨਜ਼ਰ ਆਈਆਂ, ਜਿਹੜੀਆਂ ਪੂਰੀਆਂ ਸੀ ਉਹ ਕਾਲੀਆਂ ਨਜ਼ਰ ਆਈਆਂ, ਜਿਹੜੇ ਖੁੰਡੇ ਸਿੰਘ ਸਨ ਉਹ ਲੰਬੇ ਲੰਬੇ ਬਣ ਗਏ, ਹੋਰ ਦਾ ਹੋਰ ਹੀ ਰੂਪ ਨਜ਼ਰ ਆਇਆ, ਮੱਝਾਂ ਪਛਾਣੀਆਂ ਹੀ ਨਹੀਂ ਗਈ। ਚਲੇ ਗਏ ਮਹਾਂਪੁਰਸ਼ਾਂ ਦੇ ਚਰਨ ਫੜ ਲਏ, ਮਹਾਂਪੁਰਸ਼ੋ ਕਿਰਪਾ ਕਰੋ ਮੈਨੂੰ ਆਪਣਾ ਹੀ ਸੇਵਕ ਬਣਾ ਲਓ, ਆਪਣੇ ਚਰਨਾਂ ਵਿੱਚ ਹੀ ਰੱਖ ਲਓ, ਅੱਜ ਤੋਂ ਬਾਅਦ ਮੈਂ ਤੁਹਾਡਾ ਹੀ। ਨਾ ਭਾਈ, ਅਸੀਂ ਤਾਂ ਆਪ ਅਜੇ ਗੁਰੂ ਦੇ ਸੇਵਕ ਬਣਨ ਦਾ ਯਤਨ ਕਰ ਰਹੇ ਹਾਂ, ਸਤਿਗੁਰਾਂ ਕੋਲ ਚੱਲੀਏ, ਉਹ ਕਿਰਪਾ ਕਰਨਗੇ, ਉਹ ਬਖਸ਼ਿਸ਼ ਕਰਨਗੇ। ਭਾਈ ਅਦਲੀ ਜੀ ਬਾਬਾ ਬਿਧੀ ਚੰਦ ਜੀ ਨੂੰ ਸਤਿਗੁਰਾਂ ਕੋਲ ਲੈ ਕੇ ਆਏ, ਪੰਚਮ ਪਾਤਸ਼ਾਹ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਬੇਨਤੀ ਕੀਤੀ, ਮਹਾਰਾਜ ਇਹ ਬੱਚਾ ਸਿੱਖੀ ਧਾਰਨ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਕੰਮ ਕੀ ਕਰਦਾ ਕਾਕਾ? ਅੱਗੇ ਜੀ ਚੋਰੀ ਦਾ ਕੰਮ ਕਰਦਾ, ਕਿਉਂਕਿ ਪੂਰਨ ਪੁਰਸ਼ ਦੀ, ਮਹਾਂਪੁਰਸ਼ ਦੀ ਇਹ ਸ਼ਖਸੀਅਤ ਦਾ ਪ੍ਰਭਾਵ ਹੁੰਦਾ, ਉਹਦੇ ਸਾਹਮਣੇ ਝੂਠ ਵੀ ਨਹੀਂ ਬੋਲਿਆ ਜਾਂਦਾ, ਤੇ ਜਿੱਥੇ ਉਹ ਵਸਤੂ ਲੈਣ ਆਇਆ ਸੀ ਉਹ ਵਸਤੂ ਮਿਲਣੀ ਵੀ ਤਾਂ ਸੀ ਜੇ ਸੱਚ ਹੁੰਦਾ। ਪਰ ਮਹਾਰਾਜ ਚੋਰੀ ਦਾ ਹੀ ਕੰਮ ਕਰੀਦਾ, ਚੋਰੀ ਕਰੀਦੀ। ਸਤਿਗੁਰੂ ਕਹਿੰਦੇ ਫਿਰ ਚੋਰ ਤੇ ਅਸੀਂ ਸਿੱਖ ਨਹੀਂ ਬਣਾਉਂਦੇ, ਚੋਰੀ ਦਾ ਮਾੜਾ ਕੰਮ। ਚੋਰ ਬੰਦੇ ਦੇ ਮਨ ਵਿੱਚੋਂ ਹੇਰਾ ਫੇਰੀ ਨਹੀਂ ਜਾਂਦੀ, ਉਹ ਕਹਿੰਦੇ ਨਾ ਵੀ ਚੋਰ ਚੋਰੀ ਤੇ ਛੱਡ ਦਿੰਦਾ, ਹੇਰਾ ਫੇਰੀ ਨਹੀਂ ਛੱਡਦਾ। ਜੇ ਮਨ ਸਾਫ ਨਾ ਹੋਇਆ ਤੇ ਪਰਮਾਰਥ ਦੀ ਸਿੱਧੀ ਨਹੀਂ ਹੁੰਦੀ। ਪਰਮਾਰਥ ਤਾਂ ਉਦੋਂ ਹੀ ਹੋਣਾ ਜਦੋਂ ਭਾਂਡਾ ਸਾਫ ਹੋਣਾ, ਮਨ ਦੇ ਵਿੱਚ ਵਲ ਵਲਿੰਗ ਨਹੀਂ ਰਹਿਣਾ ਕੋਈ। ਜਿੱਥੇ ਸੂਖਮ ਤੋਂ ਸੂਖਮ ਵੀ ਵਲ ਵਲਿੰਗ ਹੈ, ਉੱਥੇ ਪਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਸੋਚੋ ਹੀ ਨਾ, ਉਹ ਖਿਆਲ ਹੀ ਨਹੀਂ ਆਉਣਾ। ਭਰਮ ਪਿਆ ਰਹਿਣਾ ਮਨ ਦੇ ਵਿੱਚ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ, ਮੈਂ ਫਲਾਣੇ ਨੂੰ ਠੱਗ ਲਾਂ, ਫਲਾਣੇ ਨੂੰ ਉਧਰੀ ਬਿਰਤੀ ਰਹਿਣੀ ਹੈ, ਵੈਰ ਵਿਰੋਧ ਰਹਿਣਾ, ਦਵੈਤ ਰਹਿਣੀ ਹੈ, ਦਵੈਸ਼ ਰਹਿਣੀ ਹੈ। ਉਹ ਦੁਬਧਾ ਵਿੱਚ ਵੈਰਾਗ ਨਾ ਹੋਵੇ ਜਦ ਤੱਕ ਦੂਜੀ ਰਾਹੀ ਰਾਹੀ ਜਿੰਨੀ ਵੀ ਦੁਬਧਾ ਜਿਹੜੀ ਹੈ ਉਹ ਪਰਮਾਰਥ ਨੂੰ ਸਿੱਧ ਨਹੀਂ ਹੋਣਗੇ। ਚੋਰ ਬਣ ਕੇ ਤੂੰ ਚੋਰੀਆਂ ਕਰੇਗਾ ਕਿ ਸਿੱਖੀ ਕਮਾਏਗਾ? ਚੋਰੀ ਛੱਡ ਦੇ। ਕਹਿਣ ਲੱਗਾ ਮਹਾਰਾਜ, ਆਪ ਜੀ ਛੁਡਾ ਲਓ ਤੇ ਛੁੱਟ ਸਕਦੀ ਹੈ, ਮੇਰੇ ਵੱਸ ਦੀ ਗੱਲ ਨਹੀਂ। ਕਿਉਂਕਿ ਕਈ ਵਾਰੀ ਅਸੀਂ ਜੋਸ਼ ਵਿੱਚ ਆ ਕੇ ਕਹਿ ਦਿੰਦੇ ਹਾਂ, ਅੱਜ ਤੋਂ ਬਾਅਦ ਇਹ ਕੰਮ ਮੈਂ ਨਹੀਂ ਕਰਾਂਗਾ, ਕਹਿ ਦਿੰਦੇ ਨਾ, ਬਾਬਾ ਜੀ ਅੱਜ ਤੋਂ ਬਾਅਦ ਮੈਂ ਆਹ ਚੀਜ਼ ਛੱਡੀ, ਆਹ ਕੰਮ ਛੱਡਿਆ। ਛੱਡਣਾ ਸੌਖਾ ਕੋਈ ਨਹੀਂ ਹੁੰਦਾ, ਸੰਸਕਾਰ ਪਏ ਹੁੰਦੇ ਜਨਮਾਂ ਜਨਮਾਂਤਰਾਂ ਦੇ, ਮੁੜ ਮੁੜ ਕੇ ਘੜੀਸਦੇ ਆ ਜਨਮਾਂ ਜਨਮਾਂਤਰਾਂ ਦੇ ਬੁਰੇ ਸੰਸਕਾਰ। ਭਰਤਰੀ ਜੀ ਮਹਾਰਾਜ ਬਚਨ ਲਿਖਦੇ ਨੇ, ਉਹ ਕਹਿੰਦੇ ਰਘਵੀਰ ਰਿਦੇ ਹਮ ਜਾਣਦ ਵੀ ਭਾਵ ਭੋਗ ਸਰੋਗ ਬੁਰੇ ਤੇ ਬੁਰੇ, ਪਰ ਪੂਰਵ ਪਾਪਨ ਕੇ ਫਲ ਤੇ ਮਨ ਮੋਰ ਪਦਾਰਥ ਹੋਰ ਬੁਰੇ। ਮੈਨੂੰ ਪਤਾ ਵੀ ਇਹ ਚੀਜ਼ਾਂ ਮਾੜੀਆਂ, ਚੋਰੀ ਮਾੜੀ ਹੈ, ਯਾਰੀ ਮਾੜੀ ਹੈ, ਠੱਗੀ ਮਾੜੀ ਹੈ, ਝੂਠ ਮਾੜਾ, ਹਿੰਸਾ ਮਾੜੀ ਹੈ, ਨਿੰਦਾ ਮਾੜੀ ਹੈ, ਪਤਾ ਸਾਰਾ। ਪਰ ਜਿਹੜੇ ਪੂਰਵ ਨੇ ਪਾਪ ਕੀਤੇ ਹੋਏ ਉਹਨਾਂ ਦਾ ਸੰਸਕਾਰ ਐਸਾ ਬੁਰਾ, ਉਹ ਘੜੀਸ ਘੜੀਸ ਕੇ ਉੱਧਰ ਸੁੱਟਦਾ ਉਹ ਚੀਜ਼ਾਂ। ਫਿਰ ਅੱਜ ਤੋਂ ਬਾਅਦ ਮੈਂ ਆਹ ਨਿੰਦਾ ਨਹੀਂ ਕਰਨੀ, ਅੱਜ ਤੋਂ ਬਾਅਦ ਮੈਂ ਹਿੰਸਾ ਨਹੀਂ ਕਰਨੀ, ਅੱਜ ਤੋਂ ਬਾਅਦ ਮੈਂ ਝੂਠ ਨਹੀਂ ਬੋਲਣਾ, ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ, ਅੱਜ ਤੋਂ ਬਾਅਦ ਮੈਂ ਯਾਰੀ ਨਹੀਂ ਕਰਨੀ। ਕਈ ਵਾਰੀ ਬੰਦਾ ਕਸਮਾਂ ਪਾ ਲੈਂਦਾ, ਪਰਣ ਵੀ ਲੈ ਲੈਂਦਾ, ਪਰ ਪੂਰਵਲੇ ਸੰਸਕਾਰ ਇਤਨੇ ਪ੍ਰਬਲ ਹੁੰਦੇ ਹੈ, ਉਹਨਾਂ ਚੋਂ ਨਿਕਲਣਾ ਮੁਸ਼ਕਲ। ਮਹਾਰਾਜ ਮੈਂ ਕਹਿ ਰਿਹਾ ਕਿ ਮੈਂ ਚੋਰੀ ਨਹੀਂ ਕਰਾਂਗਾ, ਪਰ ਫਿਰ ਚੋਰੀ ਹੋ ਜਾਵੇ ਮੈਂ ਕੀ ਕਰਾਂਗਾ? ਤੁਸੀਂ ਛੁਡਾ ਸਕਦੇ ਹੋ, ਮਹਾਂਪੁਰਸ਼ ਕੋਲ ਸ਼ਕਤੀ ਹੈ, ਗੁਰੂ ਕੋਲ ਸ਼ਕਤੀ ਹੈ, ਬੰਦੇ ਦੇ ਵੱਸ ਕੁਛ ਨਹੀਂ, ਹਮਰੇ ਵੱਸ ਕੁਛ ਨਾ। ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਚੰਗਾ ਤੇਰੀ ਵੀ ਲੋੜ ਪਵੇਗੀ। ਗੁਰੂ ਘਰ ਦੇ ਵਿੱਚ ਸਮਾਂ ਆਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਗੱਦੀ ਤੇ ਬੈਠੇ, ਸੂਰਬੀਰਾਂ ਦੀ, ਬਹਾਦਰਾਂ ਯੋਧਿਆਂ ਦੀ ਲੋੜ ਪਈ। ਕਿਉਂਕਿ ਜਿਸ ਕਾ ਕਾਮ ਉਸੀ ਕੋ ਸਾਜੇ, ਜੇ ਮੇਰੇ ਵਰਗੇ ਕਥਾਵਾਚਕ ਨੂੰ ਕਹਿ ਦਿੰਦੇ ਵੀ ਜਾ ਘੋੜੇ ਕੱਢ ਕੇ ਲਿਆ, ਮਹਾਰਾਜ ਇੱਥੇ ਜੋ ਮਰਜ਼ੀ ਕਰਾ ਲਓ, ਉੱਥੋਂ ਕੰਮ ਨਹੀਂ ਸਾਡਾ ਹੋਣਾ। ਆਖੋ ਸ੍ਰੀ ਵਾਹਿਗੁਰੂ, ਆਹ ਕਥਾ ਕਰਾ ਲਓ ਸਾਡੇ ਕੋਲੋਂ ਵੀ ਹੁਣ ਕਿਲੇ ਜੋ ਘੋੜੇ ਕੱਢ ਕੇ ਅਸੀਂ ਥੋੜ੍ਹਾ ਲਿਆ ਸਕਦੇ ਹਾਂ। ਜਿਸ 'ਤੇ ਕਿਰਪਾ ਕਰਨੀ, ਜਿਸ ਤੋਂ ਜਿਹੜਾ ਕੰਮ ਲੈਣਾ, ਉਹ ਪਹਿਲਾਂ ਹੀ ਮਹਾਰਾਜ ਨੇ ਤਿਆਰੀ ਕੀਤੀ ਹੁੰਦੀ, ਉਹਦਾ ਦਾ ਉਹਦਾ ਨੇਚਰ ਬਣਾਇਆ ਹੁੰਦਾ, ਸੁਭਾਅ ਬਣਾਇਆ ਹੁੰਦਾ। ਲੋੜ ਪਈ ਜਦੋਂ ਲਾਹੌਰ ਦੇ ਕਿਲੇ 'ਚ ਘੋੜੇ ਕੱਢ ਕੇ ਲਿਆਉਣ ਦੀ, ਤਾਂ ਉਹ ਗੁਰੂ ਕੇ ਲਾਲ ਬਾਬਾ ਵਿਧੀ ਚੰਦ ਜੀ ਕੰਮ ਆਏ, ਉੱਥੇ ਪੱਟੀਓਂ ਦੁਸ਼ਾਲੇ ਲੈ ਕੇ ਆਏ, ਤੇ ਹੋਰ ਬੜੇ ਬੜੇ ਜੰਗਾਂ ਯੁੱਧਾਂ ਦੇ ਵਿੱਚ ਦੁਸ਼ਮਣਾਂ ਦਾ, ਵੈਰੀਆਂ ਦਾ, ਦੁਸ਼ ਦੋਖੀਆਂ ਦਾ ਨਾਸ਼ ਕੀਤਾ, ਗੁਰੂ ਘਰ ਦੀ ਸੇਵਾ ਕੀਤੀ, ਗੁਰਮਤਿ ਦਾ ਪ੍ਰਚਾਰ ਕੀਤਾ, ਤੇ ਗੁਰਬਾਣੀ ਵੀ ਲਿਖੀ। ਅੱਜ ਤੱਕ ਬਾਬਾ ਜੀ ਦੇ ਹੱਥ ਦਾ ਲਿਖਿਆ ਸਰੂਪ ਮੌਜੂਦ ਹੈ, ਬਿਲਾਵਲ ਰਾਗ ਤੱਕ ਪੂਰਾ ਸਰੂਪ ਨਹੀਂ ਹੋ ਸਕਿਆ ਸੀ, ਕਰਤਾਰਪੁਰ ਦੇ ਜੰਗ 'ਚ ਜਿੰਨਾ ਲਿਖਿਆ ਗਿਆ ਓਨਾ ਹੀ ਪ੍ਰਵਾਨ ਕਰ ਲਿਆ ਮਹਾਰਾਜ ਨੇ। ਅੱਜ ਤੱਕ ਉਹਨਾਂ ਦੇ ਪਰਿਵਾਰ ਕੋਲ, ਬਾਬਾ ਜੀ ਕੋਲ ਸੁਰ ਸਿੰਘ ਵਿਖੇ ਮੌਜੂਦ ਹੈ, ਬਾਬਾ ਅਵਤਾਰ ਸਿੰਘ ਜੀ ਕੋਲ। ਬਿਲਾਵਲ ਰਾਗ ਦੇ ਨਿਰਪ ਕੰਨਿਆ ਗਿਆ ਕਾਰਨ ਇੱਕ ਪਿਆ ਵੇਖਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਇਹ ਸ਼ਬਦ ਤੱਕ ਬਾਣੀ ਲਿਖੀ ਹੋਈ। ਕੈਸਾ ਜੀਵਨ ਸੀ, ਕੈਸਾ ਬਣਾ ਦਿੱਤਾ, ਚੋਰੀਆਂ ਕਰਨ ਵਾਲੇ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਇਹ ਮੇਰੇ ਸਤਿਗੁਰਾਂ ਦੀ ਵਡਿਆਈ ਹੈ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਪਰ ਪ੍ਰਸਾਦ ਪਰਮ ਪਦ ਪਾਇਆ, ਗੁਰੂ ਦੀ ਕਿਰਪਾ ਨਾਲ ਉਹ ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ, ਜਿਸ ਤੋਂ ਪਾ ਕੇ ਹੋਰ ਕੁਛ ਪਾਉਣਾ ਬਾਕੀ ਨਹੀਂ ਰਹਿੰਦਾ। ਆਖੋ ਸ੍ਰੀ ਵਾਹਿਗੁਰੂ। ਅੱਜ ਪਦਵੀਆਂ 'ਤੇ ਸਾਰੀ ਦੁਨੀਆ ਭੱਜੀ ਫਿਰਦੀ ਹੈ, ਮੈਂ ਕੋਈ ਕਹਿੰਦਾ ਮੈਂ ਆਪਣੇ ਮਹੱਲੇ ਦਾ MC ਬਣ ਜਾਵਾਂ, ਪਿੰਡ ਦਾ ਸਰਪੰਚ ਹੀ ਬਣ ਜਾਵਾਂ, ਕੋਈ ਕਹਿੰਦਾ ਬਲਾਕ ਸੰਪਤੀ ਦਾ ਮੈਂਬਰ ਬਣ ਜਾਵਾਂ, ਕੋਈ ਕਹਿੰਦਾ MLA, ਕੋਈ MP, ਕੋਈ ਮੰਤਰੀ ਮੰਡਲ ਵਿੱਚ ਆ ਕੇ ਵੱਡਾ ਅਹੁਦਾ ਪਾਲਦਾ ਹੈ, ਕੋਈ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ, ਕੋਈ ਉਸ ਤੋਂ ਉੱਤੇ ਰਾਸ਼ਟਰਪਤੀ, ਜਿੱਡਾ ਮਰਜ਼ੀ ਅਹੁਦਾ ਪਾ ਲਵੇ, ਸੰਤੁਸ਼ਟੀ ਕਿਸੇ ਕੋਲ ਕੋਈ ਨਹੀਂ। ਅਜੇ ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਉਦ ਤੱਕ ਹੈ, ਉਦ ਤੇ ਉਦ ਭੇਖ ਹੈ, ਅਗਾਂਹ ਦੀ ਗਾਂ, ਅਗਾਂਹ ਦੀ ਗਾਂ ਹੀ ਬਿਰਤੀ ਜਾ ਰਹੀ ਹੈ, ਤ੍ਰਿਸ਼ਨਾ ਨਹੀਂ ਪੁੱਜੀ ਕਿਸੇ ਦੀ। ਐਸੀ ਪਦਵੀ ਵੀ ਕੋਈ ਹੈ ਜਿਸ ਨੂੰ ਪਾ ਕੇ ਹੋਰ ਕਿਸੇ ਪਦਵੀ ਦੀ ਚਾਹਨਾ ਨਾ ਦੇਵੇ? ਐਸਾ ਅਹੁਦਾ ਜਿਸ ਅਹੁਦੇ ਤੇ ਬੈਠ ਕੇ ਹੋਰ ਕਿਸੇ ਅਹੁਦੇ ਦੀ ਭੁੱਖ ਨਾ ਦੇਵੇ, ਉਹ ਕਿਹੜਾ ਹੈ? ਉਹ ਹੈ ਪਰਮ ਪਦ ਪਰਮੇਸ਼ਰ ਦੀ ਪ੍ਰਾਪਤੀ ਹੈ, ਵਾਹਿਗੁਰੂ ਦੇ ਚਰਨਾਂ ਵਿੱਚ ਦੀਨਤਾ ਹੈ। ਜਦੋਂ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਵਾਹਿਗੁਰੂ ਦੇ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ, ਉਹਦੇ ਨਾਲ ਲਿਵ ਲੱਗ ਜਾਂਦੀ ਹੈ, ਉਹਦੇ ਚਰਨਾਂ 'ਚ ਥਾਂ ਮਿਲ ਜਾਂਦੀ ਹੈ, ਫਿਰ ਖਾਲਸਾ ਜੀ ਹੋਰ ਕਿਸੇ ਦੁਨਿਆਵੀ ਪਦਵੀ ਦੇ ਲਈ ਮਨ ਵਿੱਚ ਲਾਲਚ ਨਹੀਂ ਰਹਿੰਦਾ। ਮਹਾਰਾਜ ਬਚਨ ਕਰਦੇ, ਜੇ ਧਰਤੀ ਸਭ ਕੰਚਨ ਕਰ ਤੀਜੈ, ਫਿਰ ਨਾਵੇਂ ਔਰ ਨਾ ਪਾਇਆ ਰਾਮ। ਮਹਾਂਪੁਰਸ਼ਾਂ ਨੂੰ, ਸੰਤਾਂ ਨੂੰ ਕਹੀਏ ਵੀ ਤੁਹਾਨੂੰ ਸਾਰੀ ਧਰਤੀ ਸੋਨੇ ਦੀ ਬਣਾ ਕੇ ਦੇ ਦਿੰਦੇ, ਸਾਰੀ ਧਰਤੀ ਸੋਨੇ ਦੀ ਬਣਾ ਕੇ ਲੈ ਲਓ ਸਾਡੇ ਤੋਂ, ਤੇ ਨਾਮ ਜਪਣਾ ਛੱਡ ਦਿਓ। ਉਹ ਕਹਿੰਦੇ ਮਿੱਟੀ ਸੋਨੇ ਦੀ ਬਣਾ ਕੇ ਅਸੀਂ ਕੀ ਕਰਨੀ ਹੈ? ਨਾਮ ਵਰਗਾ ਰਸ ਸੋਨੇ ਵਿੱਚ ਕਿੱਥੇ ਹੈ? ਐਸਾ ਕੋਈ ਵੀ ਪਦਾਰਥ ਨਹੀਂ ਦੁਨੀਆਂ ਦੇ ਵਿੱਚ ਜਿਹੜਾ ਪਰਮੇਸ਼ਰ ਦੇ ਨਾਮ ਦੇ ਬਰਾਬਰ ਹੋਵੇ। ਸੋ ਸਮਾਂ ਕਲਯੁਗ ਦਾ ਹੈ ਖਾਲਸਾ ਜੀ। ਸਤਿਕਾਰਯੋਗ ਸਟੇਟ ਸੈਕਟਰੀ ਸਾਹਿਬ ਜੀ ਨੇ ਬੜੇ ਸੁੰਦਰ ਬਚਨ ਕਹੇ ਹਨ, ਕਿਉਂਕਿ ਮਹਾਂਪੁਰਸ਼ਾਂ ਦੀ ਕਥਾ ਤੋਂ ਬਾਅਦ ਕੁਝ ਕਹਿਣਾ ਐਸਾ ਹੀ ਹੈ ਜੈਸੇ ਸੂਰਜ ਦੇ ਸਾਹਮਣੇ ਦੀਵਾ ਬਾਲਣਾ ਹੁੰਦਾ ਹੈ। ਤਦ ਦਾ ਬਚਨ ਮਹਾਂਪੁਰਸ਼ ਕਰ ਗਏ ਹਨ, ਕੇਵਲ ਇਹਨਾਂ ਬਚਨਾਂ ਨੂੰ ਕਮਾਉਣ ਦੀ ਲੋੜ ਹੈ। ਹੁਣ ਸਮਾਂ ਕਲਯੁਗ ਦਾ ਜੋ ਅੱਗੇ ਆ ਰਿਹਾ ਹੈ, ਦਿਨੋ ਦਿਨ ਚੰਗਾ ਯੁੱਧਾਂ ਦਾ ਸਮਾਂ ਵੀ ਬਣਦਾ ਜਾ ਰਿਹਾ, ਔਰ ਕਲਯੁਗ ਦੇ ਪਹਿਰੇ ਜਿਹੜੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਖੀਲੀ ਦੁਐਸ਼ ਨਿੰਦਾ ਚੁਗਲੀ ਆਪੋ ਧਾਪੀ ਪੰਥ ਵਿੱਚ ਬੜੀ ਪੈ ਗਈ ਹੈ। ਹੁਣ ਇੱਕ ਨਿਹੰਗ ਸਿੰਘ ਹੁੰਦੇ ਸੀ ਬੁੱਢੇ ਦਲ ਵਿੱਚ, ਬਾਲਟੀ ਵਾਲਾ ਬਾਬਾ ਨੂੰ ਕਹਿੰਦੇ ਜੀ ਮਹਾਂਪੁਰਸ਼ ਜਾਣਦੇ ਆ। ਆ ਜਦੋਂ ਪਿੱਛੇ ਜੀ 20 ਸਾਲ ਪਹਿਲਾਂ ਰੌਲੇ ਜੇ ਪਏ ਨਾ ਪੰਥ ਵਿੱਚ, ਉਹ ਬਾਬਾ ਕਹਿੰਦਾ ਆਪੋ ਧਾਪੀ। ਉਹ ਕਹਿੰਦੇ ਬਾਬਾ ਪਤਾ ਨਹੀਂ ਕੀ ਮਸਤਾਨਾ ਬੋਲੀ ਜਾਂਦਾ। ਉਹ ਬਾਅਦ ਵਿੱਚ ਸਮਝ ਆਈ ਵੀ ਇਹ ਸਮਾਂ ਅੱਗੇ ਆ ਰਿਹਾ ਜਿਹੜਾ ਉਹਨੂੰ ਦਿਸ ਰਿਹਾ ਸੀ, ਆਪੋ ਧਾਪੀ ਪੈ ਜਾਣੀ ਹੈ। ਹੁਣ ਆਪੋ ਧਾਪੀ ਪੈ ਗਈ ਪੰਥ ਦੇ ਵਿੱਚ। ਆਪੋ ਧਾਪੀ ਤਾਂ ਪਈ ਹੈ ਵੀ ਅਸੀਂ ਸਤਿਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ, ਗੁਰਮਤ ਨੂੰ, ਗੁਰਬਾਣੀ ਨੂੰ ਛੱਡ ਕੇ ਮਾਇਆ ਦੇ ਪਿੱਛੇ ਭੱਜ ਰਹੇ ਹਾਂ। ਉਹ ਮਾਇਆ ਕਈ ਰੂਪਾਂ ਵਿੱਚ ਹੈ, ਕਦੇ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ, ਇਹ ਵੀ ਮਾਇਆ ਹੈ, ਪਰ ਸਾਧ ਸੰਗਤ ਦੀ ਵਡਿਆਈ ਵੀ ਬੜੀ ਵੱਡੀ ਮਾਇਆ ਹੈ, ਚੌਧਰ ਦੀ ਭੁੱਖ ਬੜੀ ਵੱਡੀ। ਭਾਈ ਕਾਨ ਸਿੰਘ ਜੀ ਦਾ ਇੱਕ ਬਚਨ ਆਉਂਦਾ, ਉਹ ਕਹਿੰਦੇ ਕਹੇ ਫਿਰ ਦੇਸ਼ ਸੁਣੋ ਵੀਰ ਖਾਲਸਾ। ਇਹ ਖਾਲਸਾ ਜੀ ਸੁਣੋ, ਬੇਨਤੀ ਸੁਣੋ, ਜੇ ਤੁਸੀਂ ਪੰਥ ਦੀ ਚੜ੍ਹਦੀ ਕਲਾ ਕਰਨੀ ਚਾਹੁੰਦੇ ਹੋ, ਸਮਾਜ ਵਿੱਚ ਖਾਲਸੇ ਦਾ ਬੋਲਬਾਲਾ ਹੋਵੇ, ਤਾਂ ਫਿਰ ਤਿਆਗ ਦਿਓ ਮਨੋ ਵਡਿਆਈ ਲਾਲਸਾ। ਕੋਈ ਸਾਨੂੰ ਚੰਗਾ ਕਵੇ, ਕੋਈ ਸਾਨੂੰ ਭਲਾ ਕਵੇ, ਕੋਈ ਸਾਡੀ ਵਡਿਆਈ ਕਰੇ, ਇਹ ਖਾਹਿਸ਼ ਛੱਡ ਦਿਓ, ਤਾਂ ਤੁਸੀਂ ਪੰਥ ਦੀ ਚੜ੍ਹਦੀ ਕਲਾ ਕਰੋਗੇ। ਪਰ ਇਹ ਤਾਂ ਦਿਨੋ ਦਿਨ ਵੱਧਦੀ ਜਾ ਰਹੀ ਹੈ ਵੀ ਮੇਰਾ ਹੀ ਨਾਂ ਹੋਵੇ, ਮੇਰੀ ਜੈ ਜੈਕਾਰ ਹੋਵੇ, ਮੇਰੀ ਵਡਿਆਈ ਹੋਵੇ, ਮੇਰੀ ਸੋਭਾ ਹੋਵੇ। ਇਸ ਭੁੱਖ ਨੇ ਵੀ ਸਾਨੂੰ ਬਹੁਤ ਪਿੱਛੇ ਕੀਤਾ ਹੈ। ਮਹਾਰਾਜ ਕਿਰਪਾ ਕਰਨ, ਆਪਣੀ ਬਾਣੀ ਨਾਲ ਜੋੜ ਕੇ ਸਾਡਾ ਇਹ ਮਨੁੱਖਾ ਜਨਮ ਸਫਲਾ ਕਰਨ। ਮਹਾਂਪੁਰਸ਼ਾਂ ਦੇ ਅਸਥਾਨਾਂ 'ਤੇ ਇਸੇ ਤਰ੍ਹਾਂ ਹੀ ਲਾਗ ਤੇ ਦੀਵਾਨ ਰਹੇ, ਗਾਲ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।